SBS ਪੰਜਾਬੀ ਰੇਡੀਓ ਦੇ ਪ੍ਰੋਗਰਾਮ ਦੇ ਇਸ ਹਿੱਸੇ ਵਿੱਚ ਸਰੋਤਿਆਂ ਦਾ ਸਵਾਗਤ ਹੈ ਜੀ। ਅਤੇ ਹੁਣ ਗੱਲ ਥੋੜ੍ਹੀ ਜਿਹੀ ਫਿਲਮੀ ਹੈ ਜੀ। ਉਸ ਸ਼ਖਸ ਨੇ ਜ਼ਿੰਦਗੀ ਦੇ ਮਾੜੇ ਦੌਰ 'ਚੋਂ ਕਿਵੇਂ ਨਿਕਲ ਕੇ ਸ਼ੋਹਰਤ ਹਾਸਲ ਕੀਤੀ, ਫਿਲਮੀ ਜਾਪਦੀ ਹੈ ਕਹਾਣੀ ਥੋੜ੍ਹੀ ਜਿਹੀ, ਪਰ ਹੈ ਹਕੀਕਤ। ਹਾਂਜੀ, ਬੰਦਾ ਜ਼ਰੂਰ ਫਿਲਮੀ ਹੈ ਜੀ। ਦੋਸਤੋ, ਗੱਲ ਹੋ ਰਹੀ ਹੈ ਪੰਜਾਬੀ ਅਤੇ ਹਿੰਦੀ ਫਿਲਮਾਂ 'ਚ ਬਿਹਤਰੀਨ ਰੋਲ ਨਿਭਾ ਚੁੱਕੇ ਅਦਾਕਾਰ ਯੋਗੇਸ਼ ਛਾਬੜਾ ਦੀ। ਪੰਜਾਬੀ ਫਿਲਮਾਂ ਨੈਣ ਪ੍ਰੀਤੋ ਦੇ, ਜੱਗ ਵਾਲਾ ਮੇਲਾ, ਲਾਜੋ, ਜੈ ਬਾਬਾ ਬਾਲਕ ਨਾਥ ਸਰਪੰਚ, ਵਲੈਤੀ ਬਾਬੂ ਅਤੇ ਅਮਿਤਾਭ ਬੱਚਨ ਦੀ ਫਿਲਮ ਨਮਕ ਹਰਾਮ ਅਤੇ ਵਿਨੋਦ ਖੰਨਾ ਹੋਰਾਂ ਨਾਲ ਮੇਰੇ ਆਪਣੇ ਵਰਗੀਆਂ ਹਿੰਦੀ ਫਿਲਮਾਂ 'ਚ ਵੀ ਅਸੀਂ ਇਹਨਾਂ ਨੂੰ ਵੇਖ ਚੁੱਕੇ ਹਾਂ ਜੀ। ਅਤੇ ਹੁਣ ਛਾਬੜਾ ਸਾਹਿਬ ਅੱਜ ਕੱਲ੍ਹ ਫਿਲਮ ਨਿਰਮਾਣ ਦੇ ਖੇਤਰ ਨਾਲ ਜੁੜੇ ਹੋਏ ਨੇ ਜੀ, ਸਿਡਨੀ ਆਏ ਹੋਏ ਨੇ ਆਪਣੀ ਨਵੀਂ ਫਿਲਮ ਦੇ ਸਿਲਸਿਲੇ 'ਚ। ਆਓ ਫਿਰ ਹੁਣ ਸਾਡੇ ਨਾਲ ਫੋਨ ਲਾਈਨ 'ਤੇ ਜੁੜੇ ਹੋਏ ਨੇ, ਉਹਨਾਂ ਦਾ ਸਵਾਗਤ ਕਰਦੇ ਹਾਂ ਜੀ ਅਤੇ ਨਾਲੇ ਗੱਲਬਾਤ ਕਰਦੇ ਹਾਂ ਜੀ। ਛਾਬੜਾ ਸਾਹਿਬ ਜੀ ਆਇਆਂ ਨੂੰ ਜੀ SBS ਪੰਜਾਬੀ ਰੇਡੀਓ ਦੇ ਇਸ ਪ੍ਰੋਗਰਾਮ 'ਚ।
ਥੈਂਕ ਯੂ ਸਰ, ਥੈਂਕ ਯੂ ਵੈਰੀ ਮੱਚ। ਔਰ ਪੰਜਾਬੀ ਸਰੋਤਿਆਂ ਦਾ ਸਿਡਨੀ 'ਚ ਔਰ ਸਿਡਨੀ ਦੇ ਆਸ ਪਾਸ ਜਿਹੜੇ ਸੁਣ ਰਹੇ ਨੇ ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ। ਥੈਂਕ ਯੂ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਹਾਡੇ ਰੇਡੀਓ ਸਟੇਸ਼ਨ ਦਾ ਬਹੁਤ ਬਹੁਤ ਸ਼ੁਕਰੀਆ ਜਿਹੜਾ ਇੰਨਾ ਮੈਨੂੰ ਮਾਨ ਸਨਮਾਨ ਦੇ ਰਹੇ ਹੋ ਔਰ ਸਾਰਿਆਂ ਦੇ ਸਾਹਮਣੇ ਤੁਸੀਂ ਮੈਨੂੰ ਪੇਸ਼ ਕਰ ਰਹੇ ਹੋ। ਸੋ ਆਈ ਐਮ ਰੀਅਲੀ ਥੈਂਕਫੁਲ ਟੂ ਯੂ ਗੌਤਮ ਜੀ।
ਬਹੁਤ ਸ਼ੁਕਰੀਆ ਜੀ, ਮਾਨ ਤਾਂ ਸਾਡੇ ਲਈ ਹੈ ਕਿ ਤੁਸੀਂ ਸਾਡੇ ਨਾਲ ਜੁੜੇ ਹੋ। ਅਤੇ ਆਪਾਂ ਗੱਲ ਤੋਰਦੇ ਹਾਂ ਜੀ, ਕਿਵੇਂ ਬਣਿਆ ਇਹ ਸਬੱਬ ਤੁਹਾਡਾ ਜਿਹੜਾ ਆਸਟ੍ਰੇਲੀਆ ਆਉਣ ਦਾ? ਉੱਡਦੀ ਉੱਡਦੀ ਖਬਰ ਮਿਲੀ ਹੈ ਜੀ, ਕਿਸੇ ਫਿਲਮ ਦੇ ਸਿਲਸਿਲੇ 'ਚ ਆਏ ਹੋ।
ਇਹ ਉੱਡਦੀ ਉੱਡਦੀ ਨਹੀਂ ਜੀ, ਏਅਰਲਾਈਨ ਦੇ ਥਰੂ ਹਵਾਈ ਜਹਾਜ਼ 'ਚ ਬੈਠ ਕੇ ਆਇਆ ਤੇ ਮੈਂ ਖੁਦ ਆਪ ਮਤਲਬ ਇਹ ਖਬਰ ਲੈ ਕੇ ਆਇਆ। ਖਬਰ ਕੀ ਲੈ ਕੇ ਆਇਆ, ਇਹ ਮੇਰਾ ਪ੍ਰੋਜੈਕਟ ਚੱਲ ਰਿਹਾ ਆਲਰੇਡੀ, ਕਿਉਂਕਿ ਮੈਂ ਇੱਕ ਪਿਕਚਰ ਬਣਾ ਰਿਹਾ, ਚਲੋ ਬੁਲਾਵਾ ਆਇਆ ਹੈ
ਜੀ।
ਇਹ ਮਾਤਾ ਦੀ ਪਿਕਚਰ ਹੈ ਜੀ, ਬਿਲਕੁਲ ਮਾਤਾ ਦੇ ਬਿਲੀਫ ਦੇ ਉੱਤੇ ਹੈ, ਸੋਸ਼ਲ ਔਰ ਮਤਲਬ ਜਿਵੇਂ ਹੁੰਦਾ ਨਾ ਵੀ ਸੋਸ਼ਲ ਲਾਈਫ ਐਂਡ ਮਾਤਾ ਦੀ ਦੇ ਵਿਸ਼ਵਾਸ ਦੇ ਉੱਤੇ ਹੈਗੀ ਹੈ। ਔਰ ਇਹ ਪਿਕਚਰ ਅੱਜ ਤੋਂ 40 ਸਾਲ ਪਹਿਲੇ ਬਣੀ ਸੀ, ਇੱਕ ਪਿਕਚਰ ਜੈ ਮਾਤਾ ਸ਼ੇਰਾਂ ਵਾਲੀ
ਜੀ,
ਜਿਹਦੇ 'ਚ ਮੈਨੂੰ ਮੇਹਰ ਮਿੱਤਲ ਨੇ ਪਹਿਲੀ ਵਾਰੀ ਹੀਰੋ ਰਿਹਾ ਸੀ ਔਰ ਉਹ ਪਿਕਚਰ ਮਾਤਾ ਦੇ ਆਸ਼ੀਰਵਾਦ ਨਾਲ ਮੈਨੂੰ ਉਹਨੇ ਹੀਰੋ ਬਣਾਇਆ ਔਰ ਬਹੁਤ ਚੱਲੀ। ਔਰ ਉਹਦਾ ਉਹਦਾ ਮਹੂਰਤ ਕਰਨ ਵਾਸਤੇ ਵੀ ਅਮਿਤਾਭ ਬੱਚਨ ਜੀ ਆਏ ਸੀ
ਜੀ,
ਔਰ ਦਾਰਾ ਸਿੰਘ ਜੀ ਸੀ, ਡੈਨੀ ਜੀ ਸੀ, ਡੈਨੀ ਮੇਰਾ ਕਲਾਸ ਫੈਲੋ ਹੈ
ਜੀ ਜੀ।
ਤੇ ਉਸ ਪਿਕਚਰ ਨੂੰ ਮੈਨੂੰ ਹੁਣ ਮੇਹਰ ਮਿੱਤਲ ਜੀ ਦੀ ਡੈਥ ਹੋ ਗਈ ਹੈ, ਵੈਸੇ ਅੱਜ ਤੋਂ 10-12 ਮਹੀਨੇ ਪਹਿਲੇ ਡੈਥ ਹੋ ਗਈ ਉਹਨਾਂ ਦੀ, ਔਰ ਉਸ ਤੋਂ ਪਹਿਲੇ ਮੇਰੀ ਉਹਨਾਂ ਨਾਲ ਗੱਲ ਹੁੰਦੀ ਸੀ ਕਿਉਂਕਿ ਉਹ ਬੰਬਈ ਛੱਡ ਕੇ ਚਲੇ ਗਏ ਸੀ, ਔਰ ਉਹਨਾਂ ਨੂੰ ਮੈਂ ਪੁੱਛਦਾ ਰਹਿੰਦਾ ਸੀ ਕੀ ਕਰੀਏ ਮਤਲਬ ਕਿਵੇਂ ਮੈਂ, ਕਿਉਂਕਿ ਤੁਹਾਨੂੰ ਇਹ ਵੀ ਦੱਸਦਿਆਂ ਵੀ ਇਹ ਮੇਰਾ ਨਾ ਪਿੱਛੇ 5 ਸਾਲ ਦਾ ਮੈਨੂੰ ਗੈਪ ਆ ਗਿਆ ਕਿਉਂਕਿ ਮੇਰਾ ਬ੍ਰੇਨ ਟਰਬੋਕਲੋਸਿਸ ਹੋ ਗਿਆ ਸੀ, ਬ੍ਰੇਨ ਰੁਕ ਗਿਆ ਸੀ ਮੇਰਾ।
ਅੱਛਾ ਜੀ,
ਤੇ ਇਹ ਵੀ ਸਮਝ ਲਓ ਵਾਹਿਗੁਰੂ ਮਾਤਾ ਦੀ ਕਿਰਪਾ ਨਾਲ ਹੀ ਮੈਂ ਵਾਪਿਸ ਤੁਹਾਡੇ ਸਾਹਮਣੇ ਖੜਾ ਆਇਆ, ਤੇ ਮੇਰੇ ਬੱਚਿਆਂ ਨੇ ਜਿਹੜਾ ਮੇਰਾ ਬੇਟਾ ਇੱਥੇ ਹੈਗਾ ਆਸਟ੍ਰੇਲੀਆ 'ਚ, ਇਸ ਟਾਈਮ ਮੈਂ ਉਹਦੇ ਘਰੇ ਆਇਆ, ਉਹਦੇ ਘਰੇ ਵੀ ਇੱਕ ਆਪਣੇ ਬੱਚੀ ਨੇ ਜਨਮ ਲਿਆ, ਧੰਨ ਲਕਸ਼ਮੀ ਆਈ ਹੈ।
ਕਿਆ ਬਾਤ ਹੈ। ਸੋ ਤੁਸੀਂ ਜੈ ਮਾਤਾ ਸ਼ੇਰਾਂ ਵਾਲੀ ਦੀ ਗੱਲ ਕੀਤੀ, ਤੁਹਾਡੀ ਪਹਿਲੀ ਫਿਲਮ ਹੈ ਤੇ ਫਿਲਮ ਇੰਸਟੀਚਿਊਟ ਤੋਂ ਤੁਸੀਂ ਪੜ੍ਹਾਈ ਕਰਕੇ ਆਏ, ਉਦੋਂ ਹਰ ਨੌਜਵਾਨ ਦਾ, ਉਦੋਂ ਕੀ ਬਲਕਿ ਹੁਣ ਵੀ ਹਰ ਸੁਪਨਾ ਹੁੰਦਾ ਜੀ ਹਰ ਨੌਜਵਾਨ ਦਾ ਵੀ ਆਪਣਾ 75 MM ਦੇ ਪਰਦੇ ਤੇ ਆਪਣਾ ਨਾਂ ਵੇਖਾਂ ਜੀ, ਆਪਣੇ ਆਪ ਨੂੰ ਦੇਖਾਂ, ਹੈ ਨਾ? ਤੇ ਮੇਹਰ ਮਿੱਤਲ ਤਾਂ ਖਾਸ ਤੌਰ ਤੇ ਜਿਹੜੇ ਦੌਰ ਦੀ ਤੁਸੀਂ ਗੱਲ ਕਰ ਰਹੇ ਹੋ ਉਸ ਵੇਲੇ ਤਾਂ ਮੈਨੂੰ ਇਹ ਵੀ ਪਤਾ ਜੀ ਵੀ ਉਸ ਵੇਲੇ ਫਿਲਮਾਂ ਸਿਰਫ ਮੇਹਰ ਮਿੱਤਲ ਦੇ ਨਾਮ ਨਾਲ ਹੀ ਬਣ ਜਾਂਦੀਆਂ ਸੀ। ਕਾਮੇਡੀ ਕਿੰਗ ਪਹਿਲਾਂ ਮੇਹਰ ਮਿੱਤਲ ਲਿਖਿਆ ਆਉਂਦਾ ਸੀ ਤੇ ਮਗਰੋਂ ਫਿਲਮ ਦੀ ਫੇਰ ਸਾਰੀ ਕਾਸਟਿੰਗ ਦਾ ਨਾਂ ਆਉਂਦਾ ਸੀ
ਜੀ,
ਤੇ ਫਿਰ ਡਾਇਰੈਕਟਰ ਸਿਰਫ ਮੇਹਰ ਮਿੱਤਲ ਸੈਂਟ੍ਰਿਕ ਫਿਲਮਾਂ ਬਣਾਉਂਦੇ ਸੀਗੇ ਕਿ ਚੰਗਾ ਮੇਹਰ ਮਿੱਤਲ ਸਾਹਿਬ ਦਾ ਰੋਲ ਹੋ ਗਿਆ, ਹੁਣ ਕਹਾਣੀ ਜੋੜ ਦਿਓ ਵਿੱਚ। ਤੇ ਫਿਰ ਉਹਨਾਂ ਨਾਲ ਐਡੇ ਵੱਡੇ ਆਰਟਿਸਟ ਦੇ ਨਾਲ ਉਹਨਾਂ ਨੇ ਤੁਹਾਨੂੰ ਬ੍ਰੇਕ ਥਰੂ ਦਿੱਤਾ ਜੀ, ਕਿਵੇਂ ਸੀਗਾ ਜੋ ਉਹ ਸਵਾਲ?
ਨਹੀਂ, ਉਹ ਐਕਚੁਅਲੀ ਬ੍ਰੇਕ ਮੈਨੂੰ ਦਿੱਤਾ, ਸਮਝ ਲਓ ਮਾਤਾ ਦੀ ਕਿਰਪਾ ਸੀ। ਤੇ ਮੇਹਰ ਮਿੱਤਲ ਜੀ ਨੇ ਇਸ ਤੋਂ ਪਹਿਲੇ ਇੱਕ ਫਿਲਮ ਬਣਾਈ ਸੀ ਮਾਂ ਦਾ ਲਾਡਾ, ਜਿਹੜੀ ਕਿ ਟੋਟਲ ਫੇਲ ਹੋ ਗਈ ਸੀ, ਉੱਤੇ ਲੋਸ ਹੋ ਗਿਆ ਸੀ ਉਹਨਾਂ ਨੂੰ ਬਹੁਤ। ਉਹਨਾਂ ਨੇ ਸੋਚਿਆ ਵੀ ਮੈਂ ਫਿਰ ਉਹਨੂੰ, ਉਹਨਾਂ ਨੂੰ ਵੀ ਸੁਝੀ ਜਿਵੇਂ ਮੈਨੂੰ ਹੁਣ ਮਿੱਤਲ ਜੀ ਸੁਝਾ ਗਏ, ਮਿੱਤਲ ਜੀ ਚਲੇ ਗਏ, ਲੇਕਿਨ ਉਹਨਾਂ ਨੇ ਕਿਹਾ ਯਾਰ ਇਹ ਪਿਕਚਰ ਨੂੰ ਤੂੰ ਬਣਾ, ਪੰਜਾਬੀ ਪਿਕਚਰ 'ਚ ਕਾਮੇਡੀਆਂ ਤਾਂ ਬਹੁਤ ਬਣ ਰਹੀਆਂ ਨੇ,
ਬਿਲਕੁਲ
ਕੋਈ ਫੇਲ ਜ਼ਿਆਦਾ ਹੋ ਰਹੀ ਹੈ, ਪਾਸ ਘੱਟ ਹੋ ਰਹੀ ਹੈ, ਮਾਤਾ ਦੀ ਪਿਕਚਰ ਬਣਾ ਬਿਲਕੁਲ ਮਾਡਰਨ ਤਰੀਕੇ ਨਾਲ
ਜੀ।
ਤੇ ਉਹਨਾਂ ਨੂੰ ਮੈਂ ਆਈਡੀਆ ਸੁਣਾਇਆ ਸੀ ਤੇ ਬੜਾ ਪਸੰਦ ਆਇਆ ਸੀ, ਤੇ ਫਿਰ ਉਹਨਾਂ ਨੇ ਹੱਲਾਸ਼ੇਰੀ ਦਿੱਤੀ, ਤੇ ਚਲੋ ਜਾਂਦੇ ਜਾਂਦੇ ਆਸ਼ੀਰਵਾਦ ਵੀ ਦੇ ਗਏ ਕਿਉਂਕਿ ਉਹ ਮੇਰੇ ਇੱਕ ਵੱਡੇ ਭਾਈ ਵੀ ਸੀਗੇ, ਤੇ ਨਾਲ ਕਾਫੀ ਉਹਨਾਂ ਦਾ ਨਾਮ ਸੀ, ਉਹ ਪੰਜਾਬੀ ਫਿਲਮਾਂ ਦੇ ਅਮਿਤਾਭ ਬੱਚਨ ਕਹੇ ਜਾਂਦੇ ਸੀਗੇ
ਜੀ।
ਮੈਂ ਉਹਦੇ ਬਾਅਦ ਵਿਲੈਤੀ ਬਾਬੂ ਵੀ ਬਣਾਈ ਜਿਹਦੇ 'ਚ ਅਮਿਤਾਭ ਬੱਚਨ ਜੀ ਨੇ ਕੰਮ ਕੀਤਾ।
ਮੈਂ ਉਸੇ ਗੱਲ ਤੇ ਆ ਰਿਹਾ ਸੀਗਾ ਜੀ ਕਿ ਪੁਰਾਣੀਆਂ ਫਿਲਮਾਂ ਲੋਕੀ ਬੜੇ ਚਾਅ ਨਾਲ ਵੇਖਦੇ ਸੀ ਤੇ ਬੜੀਆਂ ਸ਼ਾਨਦਾਰ ਫਿਲਮਾਂ ਹੁੰਦੀਆਂ ਸੀ ਭਲਿਆਂ ਦੌਰਾਂ ਦੇ ਵਿੱਚ, ਕਾਫੀ ਹਿੱਟ ਰਹੀਆਂ ਨੇ। ਤੇ ਮੈਂ ਵਲੈਤੀ ਬਾਬੂ 81 ਦੇ ਵਿੱਚ ਸ਼ਾਇਦ ਆਈ ਸੀਗੀ ਜੀ ਉਹ, ਹੈ ਨਾ ਜੀ? ਤੇ ਜੱਗਾ ਟਾਂਗੇ ਵਾਲਾ ਇਹਦਾ ਇੱਕ ਰੋਲ ਸੀਗਾ, ਬਾਲੀਵੁੱਡ ਦੇ ਬਾਦਸ਼ਾਹ ਬੱਚਨ ਸਾਹਿਬ ਸੀ ਉਹਦੇ 'ਚ, ਕੈਮੀਓ ਅਪੀਅਰੈਂਸ ਕਰਵਾਈ ਸੀ। ਪਰ ਸ਼ਾਇਦ ਬਹੁਤ ਥੋੜੇ ਲੋਕਾਂ ਨੂੰ ਪਤਾ ਹੋਵੇ ਸਰੋਤਿਓ ਕਿ ਅਮਿਤਾਭ ਬੱਚਨ ਦੀ ਜਿਹੜੀ ਪਹਿਲੀ ਤੇ ਇਕਲੌਤੀ ਪੰਜਾਬੀ ਫਿਲਮ ਸੀ ਇਹ ਵਲੈਤੀ ਬਾਬੂ, ਤੇ ਉਹਦੇ ਵਿੱਚ ਸ਼ਾਇਦ ਹੋਰ ਵੀ ਰੀਨਾ ਰਾਏ ਨਾਲ ਸੀਗੀ ਜੀ।
ਹਾਂ, ਰੀਨਾ ਰਾਏ ਦੇ ਤੇ ਰੇਖਾ ਦੇ ਵਿੱਚ ਝਗੜਾ ਹੋਇਆ ਸੀ ਉਹਦੇ ਰੇਖਾ ਨਾਲ, ਅਮਿਤ ਜੀ ਦਾ ਕਾਫੀ ਪ੍ਰੇਮ ਪਿਆਰ ਚੱਲ ਰਿਹਾ ਸੀਗਾ ਤੇ ਰੀਨਾ ਰਾਏ ਮੇਰੇ ਪਿੱਛੇ ਪਈ ਸੀ ਕਿਉਂਕਿ ਮੇਰੀ ਫਰੈਂਡ ਸੀਗੀ। ਉਹ ਕਹਿੰਦੀ ਯੋਗੇਸ਼ ਇਹ ਰੋਲ ਮੈਂ ਕਰਨਾ ਹੈ, ਉਹ ਕਹਿੰਦੀ 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 ਮੈਂ ਪੰਜਾਬੀ ਨਹੀਂ ਲਗਤੀ ਹੂੰ ਕਿਆ, ਮੈਂ ਸਾਊਥ ਇੰਡੀਅਨ ਹੂੰ ਤੋ ਕਿਆ ਹੁਆ ਪੰਜਾਬੀ ਡਰੈਸ ਮੈਂ ਆਪਣੀ ਸਿਲਵਾ ਰਹੀ ਹੂੰ। ਤੋ ਇਸ ਤਰ੍ਹਾਂ ਦਾ ਬੜਾ ਪਿਆਰ ਮਿਲਿਆ ਮੈਨੂੰ ਉਹਨਾਂ ਤੋਂ। ਔਰ ਫਿਰ ਅਲਟੀਮੇਟਲੀ ਰੀਨਾ ਰਾਏ ਨੂੰ ਉਹਨੇ ਕਿਹਾ ਵੀ ਚੱਲ ਤੂੰ ਅਮਿਤਾਭ ਬੱਚਨ ਨਾਲ, ਤੇ ਉਹਦੀ ਇੱਕ ਬੜੀ ਖਵਾਹਿਸ਼ ਸੀ ਵੀ ਅਮਿਤਾਭ ਬੱਚਨ ਨਾਲ ਫਿਲਮ ਕਰਾਂ ਮੈਂ।
ਜੀ ਜੀ, ਤੇ ਬੱਚਨ ਸਾਹਿਬ ਨੂੰ ਲੈ ਕੇ ਆਉਣ ਵਾਲੇ ਸ਼ਾਇਦ ਤੁਹਾਡੀਆਂ ਕੋਸ਼ਿਸ਼ਾਂ ਸੀਗੀਆਂ ਜੀ, ਤੁਹਾਡੀਆਂ
ਕੋਸ਼ਿਸ਼ਾਂ ਨਹੀਂ ਇਹ ਬੜੀ ਮਿਹਰਬਾਨੀ ਸੀ, ਬੜਾ ਮੇਰਾ ਪ੍ਰੇਮ ਪਿਆਰ ਸੀ। ਉਹਨਾਂ ਨੇ ਮੈਨੂੰ ਕਈ ਫਿਲਮਾਂ ਵੀ ਦਿਲਾਈਆਂ, ਗੰਗਾ ਕੀ ਸੌਗੰਧ ਤੇ ਆਪਣਾ ਨਮਕ ਰਾਮ ਚ ਅਸੀਂ ਇਕੱਠੇ ਕੰਮ ਕੀਤਾ ਸੀਗਾ। ਉਸ ਤੋਂ ਇਲਾਵਾ ਵੀ ਕਿਹਾ ਕਿ ਜੈ ਬੱਚਨ ਜਿਹੜੀ ਉਹਨਾਂ ਦੀ ਸ੍ਰੀਮਤੀ ਜੀ ਨੇ ਨਾ, ਜੈ ਬੱਚਨ ਜੀ, ਉਹ ਜੈ ਬਹਾਦਰੀ ਸੀਗੇ,
ਜੈ ਬਹਾਦਰੀ ਸੀ,
ਵਾਸ ਮਾਈ ਕਲਾਸਮੇਟ ਇਨ ਫਿਲਮ ਇੰਸਟੀਟਿਊਟ ਆਫ ਇੰਡੀਆ।
ਕਿਆ ਬਾਤ ਹੈ, ਅੱਛਾ ਪੁਣੇ ਤੋਂ ਇਕੱਠੇ ਹੀ ਪੜ੍ਹੇ ਹੋ ਜੀ ਤੁਸੀਂ?
ਹਾਂਜੀ, ਪੁਣੇ ਤੋਂ ਇਕੱਠੇ ਪੜ੍ਹੇ ਹਾਂ ਤੇ ਉੱਥੇ ਵੀ ਅਸੀਂ ਬੜੀ ਦਬੰਗਰੀ ਕੀਤੀ, ਕੋਈ ਝਗੜਾ ਹੋ ਗਿਆ ਸੀ ਜੈ ਬੱਚਨ ਜੀ ਦਾ ਉੱਥੇ ਇੰਸਟੀਚਿਊਟ ਚ, ਉਹਦੇ ਵਿੱਚ ਮੈਂ ਤੇ ਡੈਨੀ ਇਕੱਠੇ ਸੀਗੇ, ਸਾਰਾ ਇੰਸਟੀਚਿਊਟ, ਬਾਕੀ 120-125 ਮੁੰਡੇ ਕੁੜੀਆਂ ਇਕੱਠੇ ਸੀਗੇ। ਮੈਂ ਬੜਾ ਭੈਣ ਦਾ ਰਿਸ਼ਤਾ ਅੱਜ ਵੀ ਚੱਲਿਆ ਆ ਰਿਹਾ ਮੇਰਾ ਉਹਦੇ ਨਾਲ।
ਤੁਹਾਡੇ ਦਾ ਪਰਿਵਾਰਕ ਸੰਬੰਧ ਨੇ ਜੀ?
ਹਾਂਜੀ, ਫੈਮਿਲੀ ਰਿਲੇਸ਼ਨ ਹੈਗੇ ਨੇ, ਵਿੱਚੋਂ ਵਿੱਚੋਂ ਕਈ ਵਾਰੀ ਗੈਪ ਵੀ ਆ ਜਾਂਦਾ, ਕਾਫੀ ਹੋ ਬਿਜ਼ੀ, ਕੋਈ ਐਮ ਪੀ ਬਣ ਜਾਂਦਾ, ਕਦੇ ਬੱਚਨ ਸਾਹਿਬ ਬਿਜ਼ੀ ਹੋ ਗਏ, ਕਦੇ ਜਦੋਂ ਐਮ ਪੀ ਬਣ ਗਏ ਸੀ ਉਦੋਂ ਮੇਰੀ ਪਿਕਚਰ ਦਾ ਮਹੂਰਤ ਵੀ ਆਪਣਾ ਇਲਾਹਾਬਾਦ ਤੋਂ ਕਰਨ ਆਏ ਸੀ। ਤੇ ਖੈਰ, ਮਤਲਬ ਇਹ ਤਾਂ ਚਲੋ ਇੱਕ ਪੁਰਾਣੀ ਹਿਸਟਰੀ ਹੈ।
ਹਾਂਜੀ ਹਾਂਜੀ ਹਾਂਜੀ, ਆਪਣੀ ਆਪਣੀ ਜਦੋਂ ਪਹਿਲਾਂ ਗੱਲ ਹੋਈ ਸੀ ਛਾਬੜਾ ਸਾਹਿਬ, ਉਦੋਂ ਆਪਾਂ ਫੋਨ ਤੇ ਸਤੀਸ਼ ਕੌਲ ਸਾਹਿਬ ਦਾ ਵੀ ਜ਼ਿਕਰ ਹੋਇਆ ਸੀ, ਤੇ ਮੇਰੇ ਬੜੇ ਕਰੀਬੀ ਸੀਗੇ ਜੀ, ਉਹ ਸਾਡੀਆਂ ਕਈ ਮੁਲਾਕਾਤਾਂ ਵੀ ਹੋਈਆਂ ਸੀ। ਤੁਸੀਂ ਇਕੱਠਿਆਂ ਨੇ ਪੰਜਾਬੀ ਫਿਲਮਾਂ ਦਾ ਇੱਕ ਸੁਨਹਿਰੀ ਦੌਰ ਵੀ ਹੰਢਾਇਆ ਇੱਕ ਤਰ੍ਹਾਂ ਨਾਲ ਕਹਿ ਸਕੀਏ ਆਪਾਂ, ਹਨਾ ਜੀ?
ਮੈਂ ਕਹਿੰਦਾ ਜੀ, ਇੱਕ ਉਹ ਟਾਈਮ ਸੀਗਾ ਜਿਹਦੇ ਵਿੱਚ ਸਤੀਸ਼ ਕੌਲ, ਮੈਂ ਤੇ ਦਿਲਜੀਤ ਕੌਰ, ਅਰਪਣਾ ਚੌਧਰੀ ਤੇ ਮਤਲਬ ਸਾਡੀ, ਮੈਂ ਕਾਫੀ ਫਿਲਮਾਂ ਕੀਤੀਆਂ ਐਜ਼ ਏ ਮਤਲਬ ਐਕਟਰ, ਮੈਂ ਵਿਲਨ ਕਰੇ, ਉਹ ਹੀਰੋ, ਮਤਲਬ ਉਹ ਤਾਂ ਹੀਰੋ ਹੁੰਦਾ ਹੀ ਸੀ, ਮੈਂ ਕਦੇ ਮਤਲਬ ਦੂਜਾ ਹੀਰੋ, ਮੈਂ ਮਤਲਬ ਜਾਂ ਪੈਰਲਲ ਹੀਰੋ ਜਾਂ ਮਤਲਬ ਵਿਲਨ ਦਾ ਰੋਲ, ਮਤਲਬ ਜਿਹੜੇ ਵੀ ਵਧੀਆ ਜੋ ਚੀਜ਼ ਮਿਲਿਆ, ਕੰਮ ਮਿਲਿਆ, ਉਦੋਂ ਕੰਮ ਮਿਲਣਾ ਸ਼ੁਰੂ ਹੋ ਗਿਆ ਸੀ ਜੈ ਮਾਤਾ ਸ਼ੇਰਾਂ ਵਾਲੀ ਦੇ ਬਾਅਦ।
ਜੀ ਜੀ ਜੀ,
ਤੇ ਬਸ ਫਿਰ ਉਹ ਕਾਫੀ ਦੌਰ ਚੱਲਿਆ ਸਾਡਾ। ਔਰ ਵੈਸੇ ਸਾਡਾ ਦੌਰ, ਮੇਰਾ ਤੇ ਸਤੀਸ਼ ਕੌਲ ਦਾ ਦੌਰ ਫਿਲਮ ਇੰਸਟੀਚਿਊਟ ਤੋਂ ਸੀਗਾ, ਪੂਨਾ ਤੋਂ।
ਅੱਛਾ ਜੀ।
ਕਿਉਂਕਿ ਉਹ ਕੈਮਰਾਮੈਨ ਦਾ ਕੋਰਸ ਕਰਨ ਆਇਆ ਸੀ, ਮੈਂ ਐਕਟਿੰਗ ਦਾ ਕੋਰਸ ਕੀਤਾ ਉਸੋਂ, ਤੇ ਉਦੋਂ ਉਹ ਮੇਰਾ ਬਾਲਟੀ ਪਾਰਟਨਰ ਹੁੰਦਾ ਸੀ, ਉਹ ਵੀ ਤੁਹਾਨੂੰ ਛੋਟੀ ਜਿਹੀ ਕਹਾਣੀ ਦੱਸ ਦਿੰਦਾ, ਸੋਰੀ।
ਹਾਂਜੀ ਹਾਂਜੀ,
ਤੇ ਉਹ ਕਹਾਣੀ ਕੀ ਹੈ ਕਿ ਮਤਲਬ ਉਦੋਂ ਪੈਸੇ ਇੰਨੇ ਕੁ ਹੁੰਦੇ ਸੀ, ਅਸੀਂ 150 ਰੁਪਏ ਚ ਪੂਰਾ ਮਹੀਨਾ ਕੱਟਣਾ ਹੁੰਦਾ ਸੀ।
ਅੱਛਾ ਜੀ।
ਤੇ ਹੋਸਟਲ ਚ ਸਾਡਾ ਕਿਰਾਇਆ ਹੁੰਦਾ ਸੀ, ਮੈਸ ਦਾ, ਰੋਟੀ ਦਾ, ਪਾਣੀ ਦਾ ਖਰਚਾ। ਉਹ ਬਾਲਟੀ ਇੱਕ ਇਹੋ ਜਿਹੀ ਨੈਸੈਸਰੀ ਆਈਟਮ ਸੀਗੀ,
ਪਰਸਨਲ ਪ੍ਰੋਪਰਟੀ ਸੀਗੀ ਜੀ ਤੁਹਾਡੀ।
ਹਾਂਜੀ ਹਾਂਜੀ, ਉਹ ਲੈਣ ਵਾਸਤੇ ਅਸੀਂ 2-2.5 ਰੁਪਏ ਆਪਸ ਵਿੱਚ ਮਿਲਾਏ ਤੇ ਇੱਕ ਬਾਲਟੀ ਲਿਆਏ, ਕਿਉਂਕਿ ਸਾਡੇ ਕੋਲ 2-2.5 ਰੁਪਏ ਉਦੋਂ ਨਹੀਂ ਬਚਦੇ ਸੀਗੇ। ਤੇ ਸਾਡੀ ਅੱਜ ਤੱਕ ਯਾਦਗਾਰ ਹੈ, ਜਦੋਂ ਵੀ ਸਤੀਸ਼ ਕੌਲ ਕੋਲ ਕਦੇ ਪੁੱਛਣਾ ਤੁਸੀਂ ਕਿ ਬਾਲਟੀ ਪਾਰਟਨਰ ਕੌਣ ਹੈ ਤੁਹਾਡਾ, ਉਹ ਕਹੇਗਾ ਯੋਗੇਸ਼ ਸਾਹਿਬ। ਦੇਖੋ ਜੀ, ਉਹ ਇਸ ਤਰ੍ਹਾਂ ਸੀ, ਮੈਂ ਸ੍ਰੀ ਗੰਗਾਨਗਰ ਰਾਜਸਥਾਨ ਦਾ ਰਹਿਣ ਵਾਲਾ।
ਅੱਛਾ, ਗਜ਼ਲ ਬਾਦਸ਼ਾਹ ਜਗਜੀਤ ਜੀ ਦੇ ਸ਼ਹਿਰ ਤੋਂ?
ਜਗਜੀਤ ਸਿੰਘ ਦੇ ਜੀ ਪਿੰਡ ਦੇ। ਤੁਹਾਡੇ ਇੱਥੋਂ ਦੇ ਮਨਜੀਤ ਸਿੰਘ ਜੀ ਜਿਹੜੀ ਮਿਸਿਜ਼ ਹੈ ਨਾ, ਉਹ ਮੇਰੀ, ਉਹ ਵੀ ਮੇਰੀ ਭੈਣ ਬਣੀ ਹੋਈ ਹੈ, ਉਹ ਵੀ ਗੰਗਾਨਗਰ ਦੀ ਹੈ।
ਕੀ ਬਾਤ ਹੈ ਜੀ।
ਤੇ ਉਹ ਇਸ ਤਰ੍ਹਾਂ ਹੈ ਕਿ ਉੱਥੇ ਮੈਂ ਮਤਲਬ ਮੈਨੂੰ ਕਾਫੀ ਉੱਥੇ ਮੇਰੀ ਪਾਪੂਲਰਿਟੀ ਹੈ, ਮੈਂ ਪਿਕਚਰਾਂ ਵੀ ਉੱਥੇ ਸ਼ੂਟ ਕੀਤੀਆਂ ਨੇ, ਨੈਣ ਪ੍ਰੀਤੋ ਦੇ ਦੇਸੋਂ ਪਰਦੇਸ ਉੱਥੇ ਸ਼ੂਟ ਕੀਤੀ ਆ। ਹੁਣ ਮੈਂ ਆਪਣੀ ਆ ਜਿਹੜੀ ਪਿਕਚਰ ਹੈ ਚਲੋ ਬੁਲਾਵਾ ਆਇਆ ਹੈ, ਇਹਦਾ ਮੈਂ 70% ਪੋਰਸ਼ਨ ਜਿਹੜਾ ਗੰਗਾਨਗਰ ਸ਼ੂਟ ਕਰ ਰਿਹਾ।
ਅੱਛਾ ਜੀ।
ਹਾਂਜੀ, ਤੇ ਬਾਕੀ ਇੱਥੇ ਕੁਛ ਕਰ ਰਿਹਾ, ਆਪਣਾ ਸਿਡਨੀ ਚ ਕਰ ਰਿਹਾ 15-20%, ਤੇ ਬਾਕੀ 10-15% ਮੈਂ ਹਿਮਾਚਲ ਚ ਕਰਨਾ, ਮਾਤਾ ਦੇ ਮੰਦਰਾਂ ਚ, ਸਾਰੇ ਮੰਦਰਾਂ ਚ। ਹਾਂਜੀ, ਤੇ ਇਹ ਸਾਰੀ ਸਾਰੀ ਲੋਕੇਸ਼ਨਾਂ ਹੈਗੀਆਂ ਨੇ। ਤੇ ਗੰਗਾਨਗਰ ਦੇ ਵਿੱਚ ਅੱਜ ਮੇਰੀ ਫੁੱਲ ਡਿਮਾਂਡ ਹੈ ਕਿ ਇੱਥੇ ਜੀ ਫਿਲਮ ਇੰਸਟੀਚਿਊਟ ਖੋਲੋ। ਔਰ ਉੱਥੋਂ ਦੀ ਜਿਹੜੀ ਮਿਊਨਸਪੈਲਿਟੀ ਹੈ ਨਾ, ਜਿਹੜੀ UIT ਕਹਿੰਦੇ ਨੇ, UIT ਕਹਿੰਦੇ ਨੇ, ਉਹ ਮੈਨੂੰ ਜਗ੍ਹਾ ਦੇ ਰਹੇ ਨੇ 1.5-2 ਏਕੜ, ਬਈ ਇੱਥੇ ਤੁਸੀਂ ਆਪਣਾ ਆਪਣਾ ਐਕਟਿੰਗ ਸਕੂਲ ਬਣਾਓ।
ਬਿਲਕੁਲ,
ਉਹਦੇ ਵਿੱਚ ਮੈਂ ਮਤਲਬ ਮੈਂ ਜਗਜੀਤ ਸਿੰਘ ਹੋਰਾਂ ਦੇ ਨਾਂ ਨੂੰ ਪ੍ਰਮੋਟ ਕਰਨਾ ਚਾਹੁੰਦਾ, ਜਗਜੀਤ ਸਿੰਘ ਮੈਮੋਰੀਅਲ ਮਿਊਜ਼ਿਕ ਐਂਡ ਐਕਟਿੰਗ ਅਕੈਡਮੀ ਆਫ ਸ਼੍ਰੀ ਗੰਗਾਨਗਰ ਜਾਂ ਰਾਜਸਥਾਨ ਜਾਂ ਜੋ ਵੀ ਹੈ। ਤੇ ਉਹ ਮੈਂ ਖੋਲ ਰਿਹਾ, ਪੱਕਾ ਖੋਲ ਰਿਹਾ ਮੈਂ। ਉਹ ਮੈਨੂੰ ਉਹਨੇ ਆਫਰ ਦਿੱਤੀ ਸੀ ਵੀ ਸਤੀਸ਼ ਕੌਲ ਨੇ ਕਿਹਾ ਸੀ ਇੱਥੇ ਆ ਜਾਓ ਮੇਰੇ ਨਾਲ, ਕਾਫੀ ਲੋਕ ਤੁਹਾਨੂੰ ਬੁਲਾਉਣਾ ਚਾਹੁੰਦੇ ਆ ਇੱਥੇ, ਕਹਿੰਦੇ ਵੀ ਉਹ ਜੁਆਇਨ ਕਰਾਓ ਉਹਨਾਂ ਨੂੰ। ਮੈਂ ਕਿਹਾ ਯਾਰ ਉੱਥੇ ਪਤਾ ਕੀ ਹੈ, ਇਹ ਕੱਚੇ ਕੰਮ ਨੇ, ਉਹਨਾਂ ਦੀ ਨੌਕਰੀ ਕਰਾਂਗੇ, ਇੱਥੇ ਮੈਂ ਆਪਣਾ ਖੋਲੂਗਾ, ਮੈਂ ਆਪਣੇ ਮਨ ਮਰਜ਼ੀ ਨਾਲ ਲੋਕਾਂ ਨੂੰ ਇਮਾਨਦਾਰੀ ਨਾਲ ਟ੍ਰੇਨਿੰਗ ਦੇਊਂਗਾ, ਇਮਾਨਦਾਰੀ ਨਾਲ ਬੰਬਈ ਭੇਜੂਗਾ, ਇਮਾਨਦਾਰੀ ਨਾਲ ਉੱਥੇ ਮੇਰੇ ਲਿੰਕ ਨੇ, ਉਹਨਾਂ ਲਿੰਕਸ ਦਾ ਮੈਂ ਉਹਨਾਂ ਨੂੰ ਫਾਇਦਾ ਦੇਊਂਗਾ।
ਬਿਲਕੁਲ,
ਫਾਇਦਾ ਹੀ ਮੇਰਾ, ਮਤਲਬ ਮੇਰਾ ਪ੍ਰੋਫਿਟ ਹੈ, ਸਮਝ ਲਓ।
ਬਿਲਕੁਲ, ਤੁਸੀਂ ਤਾਂ ਇੰਡਸਟਰੀ ਦੇ ਨਾਲ ਬਹੁਤ ਨੇੜੇ ਤੋਂ ਜੁੜੇ ਹੋਏ ਹੋ, ਐਕਟਿੰਗ ਦੀ ਖਾਨ ਹੋ ਜੀ, ਭੰਡਾਰ ਹੋ ਤੁਸੀਂ, ਫਿਲਮ ਨਿਰਮਾਣ ਦੀ ਜ਼ਹਿਨੀਅਤ ਜਿਹੜੀ ਹੋਣੀ ਚਾਹੀਦੀ ਉਹ ਤੁਹਾਡੇ ਕੋਲ ਹੈਗੀ। ਅਤੇ ਵੈਸੇ ਵੀ ਨੌਰਥ ਇੰਡੀਆ ਦੇ ਵਿੱਚ ਨੈਸ਼ਨਲ ਡਰਾਮਾ ਸਕੂਲ ਤੋਂ ਇਲਾਵਾ ਜੀ, ਕਿਉਂਕਿ ਉੱਥੇ ਐਡਮਿਸ਼ਨ ਇੰਨੀ ਸੌਖੀਆਂ ਨਹੀਂ ਹੁੰਦੀਆਂ ਜੀ, ਤਾਂ ਉੱਤਰੀ ਭਾਰਤ 'ਚ ਇਹੋ ਜਿਹਾ ਕੋਈ ਵੱਡਾ ਸਕੂਲ ਹੈ ਵੀ ਨਹੀਂ ਅਤੇ ਬਹੁਤ ਲੋੜ ਵੀ ਹੈ ਜੀ ਖਾਸ ਤੌਰ 'ਤੇ।
ਮੈਂ ਤਾਂ ਇੱਥੇ ਬਹੁਤ ਅੱਛਾ ਪੜ੍ਹਾ ਸਕਦਾ ਔਰ ਮੇਰੇ ਤਾਂ ਲਿੰਕ ਕਹਿੰਦੇ ਨੇ ਕਿ ਕਾਫੀ ਐਕਟਰਾਂ ਨੇ ਮੈਨੂੰ ਕਿਹਾ ਗਿਆ ਯੂਕੇਸ਼ ਜੀ ਜਦੋਂ ਤੁਸੀਂ ਇੰਸਟੀਚਿਊਟ ਖੋਲੋਗੇ ਨਾ ਅਸੀਂ ਮਹੀਨਾ ਮਹੀਨਾ ਉੱਥੇ ਲਾ ਕੇ ਆਵਾਂਗੇ, ਕਿਉਂਕਿ ਉਹ ਹੈਗਾ ਮਤਲਬ ਕੰਟਰੀ ਸਾਈਡ ਸਮਝ ਲਓ ਉਹਨਾਂ ਵਾਸਤੇ
ਜੀ।
ਤੇ ਉਹ ਫਿਰ ਬੰਬੇ ਤੋਂ ਲੋਕ ਨਿਕਲ ਕੇ ਜਾਣਾ ਚਾਹੁੰਦੇ ਨੇ ਉੱਥੇ। ਦੇਰ ਆਰ ਲੋਟ ਆਫ ਐਕਟਰਸ, ਮਤਲਬ ਕਾਫੀ ਐਕਟਰ ਜਿਹੜੇ ਨੇ ਜਿਹੜੇ ਮਤਲਬ ਪੰਜਾਬੀ ਫਿਲਮਾਂ ਦੇ ਹਿੰਦੀ ਫਿਲਮਾਂ ਦੇ ਕੁਛ ਵਿਚਾਰੇ ਹੁਣ ਰਿਟਾਇਰ ਹੋ ਗਏ ਨੇ, ਦੇ ਵਾਂਟ ਟੂ ਹੈਵ ਸਮ ਜੋਬ ਜਾਂ ਕੰਮ ਚਾਹੁੰਦੇ ਨੇ, ਉਹ ਸਭ ਮੇਰੇ ਨਾਲ ਜੁੜੇ ਹੋਏ ਨੇ, ਮਤਲਬ ਬਾਈ ਬਾਈ ਆਲ ਮੀਨਸ ਜੁੜੇ ਹੋਏ ਨੇ
ਜੀ। ਅੱਛਾ ਛਾਬੜਾ ਸਾਹਿਬ, ਪੰਜਾਬੀ ਫਿਲਮਾਂ ਦੇ ਇੱਕ ਬਹੁਤ ਸੁਨਹਿਰੇ ਦੌਰ ਦੇ ਐਕਟਰ ਹੋ ਜੀ, ਅਦਾਕਾਰ ਹੋ, ਅਤੇ ਅੱਜ ਜਿਹੜਾ ਪੰਜਾਬੀ ਫਿਲਮਾਂ ਦਾ ਦੌਰ ਹੈ, ਅੱਜ ਇੱਕ ਵਾਰ ਜਿਵੇਂ ਪੰਜਾਬੀ ਫਿਲਮ ਇੰਡਸਟਰੀ ਇੱਕ ਵਾਰ ਖਤਮ ਹੋ ਕੇ ਇੱਕ ਵਾਰ ਫਿਰ ਤੋਂ ਮੁੜ ਸੁਰਜੀਤ ਹੋਈ ਹੈ ਜੀ, ਅਤੇ ਉਹਦੇ ਬਾਰੇ ਹੁਣ ਤੁਸੀਂ, ਕਿਉਂਕਿ ਫਿਲਮ ਟੈਕਨੈਲਿਟੀਜ਼ ਨਾਲ ਤੁਸੀਂ ਬਹੁਤ ਨੇੜਿਓਂ ਜੁੜੇ ਹੋਏ ਹੋ ਜੀ, ਅਤੇ ਹੁਣ ਦੇ ਪੰਜਾਬੀ ਸਿਨੇਮਾ 'ਚ ਅਤੇ ਪੁਰਾਣੇ ਦੌਰ ਦੇ ਪੰਜਾਬੀ ਸਿਨੇਮਾ ਦੇ ਵਿੱਚ ਕੀ ਫਰਕ ਵੇਖ ਰਹੇ ਹੋ ਜੀ, ਚੰਗੇ ਮਾੜੇ ਜਾਂ ਤੁਹਾਡੇ ਆਪਣੇ ਕੀ ਓਪੀਨੀਅਨ?
ਨਹੀਂ ਨਹੀਂ, ਮੈਂ ਤੁਹਾਨੂੰ ਦੱਸਦਾ, ਮੈਂ ਤੁਹਾਡੀ ਗੱਲ ਸਮਝ ਗਿਆ। ਮੈਂ ਤੁਹਾਨੂੰ ਇਹ ਹੁਣ ਦੇ ਔਰ ਪਹਿਲੇ ਦੌਰ ਦੇ ਵਿੱਚ ਕੋਈ ਫਰਕ ਨਹੀਂ ਹੈ, ਸਿਰਫ ਇੱਕ ਜਿਹੜੀ ਟੈਕਨੀਕਲ ਜਿਹੜੀ ਟੈਕਨੀਕ ਦੀ ਜਿਹੜੀ ਫਰਕ ਆ ਗਿਆ ਨਾ
ਜੀ,
ਉਹ ਤਾਂ ਆਲ ਓਵਰ ਇੰਡਸਟਰੀ ਚ ਆ ਗਿਆ, ਚਾਹੇ ਉਹ ਤੇਲਗੂ ਇੰਡਸਟਰੀ ਹੈ ਜਾਂ ਤਾਮਿਲ ਇੰਡਸਟਰੀ ਹੈ,
ਚਾਹੇ ਉਹ ਤਾਂ ਦੌਰ ਬਦਲੇ,
ਪੰਜਾਬੀ ਹੈ, ਪੰਜਾਬੀ ਹੈ ਜਾਂ ਹਿੰਦੀ ਹੈ ਜਾਂ ਕੋਈ ਵੀ ਐਨੀ ਲੈਂਗੁਏਜ, ਟੈਕਨੀਕ ਜਿਹੜੀ ਹੈ ਨਾ ਉਹ ਬਦਲ ਗਈ, ਤੇ ਉਹ ਸਾਰਿਆਂ ਚ ਬਦਲ ਗਈ ਹੈ। ਇੱਕ ਤਾਂ ਇਹ ਫਰਕ ਆਇਆ, ਦੂਜਾ ਇਹ ਫਰਕ ਆਇਆ ਕਿ ਹੁਣ ਜਿਹੜੀ ਕੋਸਟ ਹੈ ਨਾ, ਮੈਂ ਤੁਹਾਨੂੰ ਦੱਸਾਂ, ਮੈਂ ਵਿਲੈਤੀ ਬਾਬੂ ਸਟਾਰਿੰਗ ਅਮਿਤਾਬ ਬੱਚਨ, ਯੋਗੇਸ਼ ਛਾਬੜਾ, ਮੇਹਰ ਮਿੱਤਲ, ਉਹਦੇ ਵਿੱਚ ਹੋਰ ਪੰਜਾਬੀ ਦੇ ਐਕਟਰ ਸੀਗੇ ਯਾ ਸ਼ਰਮਾ, ਇਹ ਉਹ ਸਭ, ਉਹ ਸਭ ਮਿਲਾ ਕੇ ਅਸੀਂ 4 ਲੱਖ ਚ ਫਿਲਮ ਬਣਾਈ ਸੀ।
ਅੱਛਾ ਜੀ।
ਤੇ ਹੁਣ ਜਿਹੜੀ ਪਿਕਚਰ ਮੈਂ ਬਣਾ ਰਿਹਾ ਜਿਹੜੀ ਆ, ਚਲੋ
ਬੁਲਾਵਾ
ਆਇਆ ਹੈ, ਜੈ ਅੰਬੇ ਮਾਂ ਸ਼ੇਰਾਂ ਵਾਲੀ, ਚਲੋ ਬੁਲਾਵਾ ਆਇਆ ਹੈ, ਇਹ ਪਿਕਚਰ ਮੇਰਾ 4 ਕਰੋੜ ਦਾ ਬਜਟ ਹੈ।
ਅੱਛਾ ਜੀ।
ਜਦਕਿ ਇਹਦੇ ਵਿੱਚ ਮੈਂ ਨਵਾਂ ਹੀਰੋ ਨਵੀਂ ਹੀਰੋਇਨ ਲੈ ਰਿਹਾ ਤੇ ਬਾਕੀ ਕਾਫੀ ਐਕਟਰ ਮੈਂ ਲੈ ਰਿਹਾ ਜਿਹੜੇ ਪੰਜਾਬੀ ਫਿਲਮਾਂ ਦੇ ਇਸ ਟਾਈਮ ਨਾਮਚੀਨ ਨੇ, ਔਰ ਉਹਨਾਂ ਚੋਂ ਉਹ ਐਕਟਰ ਨੇ ਜਿਨ੍ਹਾਂ ਨੇ ਪਹਿਲੇ ਵੀ ਮੇਰੇ ਨਾਲ ਕੰਮ ਕੀਤਾ, ਦੇਸੋਂ ਪਰਦੇਸ ਵਿੱਚ ਹੋਰ ਕਈ ਫਿਲਮਾਂ ਚ ਮੇਰੀ ਜਨੈਨ ਪ੍ਰੀਤ ਵਿੱਚ ਕੰਮ ਕੀਤਾ ਸੀਗਾ, ਤੇ ਉਦੋਂ ਉਹ ਲੈਂਦੇ ਸੀਗੇ 11,000 ਰੁਪਏ, ਅੱਜ ਲੈਂਦੇ 30-30 ਲੱਖ ਰੁਪਏ।
ਬਿਲਕੁਲ ਜੀ, ਦੌਰ ਬਦਲ ਚੁੱਕਿਆ, ਜੇਬ ਵੀ ਬਦਲ ਚੁੱਕੀ ਹੈ।
ਦੌਰ ਦੀ ਗੱਲ ਦੱਸ ਰਿਹਾ ਤੇ ਉਹਦੇ ਨਾਲ ਕੀ ਹੈ ਕਿ ਇਹ ਫਰਕ ਪੈ ਗਿਆ ਕਿ ਕੋਸਟ ਆਫ ਪ੍ਰੋਡਕਸ਼ਨ ਚ ਫਰਕ ਪੈ ਗਿਆ, ਟੈਕਨੀਕ ਚ ਫਰਕ ਪੈ ਗਿਆ, ਤੇ ਉਸ ਦੇ ਵਿੱਚ ਕੀ ਹੈ ਕਿ ਮੈਂ ਵੀ 5-5.5 ਸਾਲ ਬੈੱਡ ਤੇ ਪਿਆ ਰਿਹਾ, ਉਸੇ ਦੌਰਾਨ ਹੀ ਇਹ ਪੰਜਾਬੀ ਫਿਲਮਾਂ ਦਾ, ਹਿੰਦੀ ਫਿਲਮਾਂ ਦਾ, ਸਾਰਿਆਂ ਦਾ ਟ੍ਰੈਂਡ ਹੀ ਬਦਲ ਗਿਆ, ਬਿਜ਼ਨਸ ਦਾ ਟ੍ਰੈਂਡ ਬਦਲ ਗਿਆ। ਪਹਿਲੇ ਡਿਸਟ੍ਰੀਬਿਊਟਰ ਹੁੰਦੇ ਸੀ, ਹੁਣ ਕਾਰਪੋਰੇਟ ਆ ਗਏ ਨੇ, ਵੱਡੇ ਵੱਡੇ ਕਾਰਪੋਰੇਟ ਨੇ ਆਪਣੇ ਆਪਣੇ ਆਫਿਸ ਖੋਲ ਦਿੱਤੇ ਨੇ ਇੱਥੇ ਵੀ, ਫੋਰਨ ਚ ਵੀ, ਇੰਡੀਆ ਚ ਵੀ।
ਸਿੰਗਲ ਸਕਰੀਨ ਦਾ ਦੌਰ ਤਾਂ ਖਤਮ ਹੋ ਚੁੱਕਿਆ ਜੀ ਫਿਲਮ ਡਿਸਟ੍ਰੀਬਿਊਟਰਾਂ ਦਾ,
ਹਾਂਜੀ ਹਾਂਜੀ,
ਮਲਟੀ ਸਕਰੀਨ ਦਾ ਦਮਾਨਾ ਚੱਲ ਰਿਹਾ ਜੀ,
ਮਲਟੀ ਸਕਰੀਨ ਉਹਦੇ ਵਿੱਚ ਕਾਫੀ ਵੱਡੇ ਥੀਏਟਰਾਂ ਚ, ਔਰ ਟਿਕਟਾਂ ਦੇ ਰੇਟ ਕਿੰਨੇ ਵੱਧ ਗਏ ਨੇ
ਜੀ।
ਸਾਡੇ ਟਾਈਮ ਤੇ ਟਿਕਟ ਦਾ ਰੇਟ ਹੁੰਦਾ ਸੀ 10 ਰੁਪਏ 11 ਰੁਪਏ,
ਉਹ ਫਰਕ ਹੈ ਜੀ, ਪਹਿਲਾਂ ਟਿਕਟ ਦੇ ਨਾਲ ਮੂੰਗਫਲੀ ਦਾ ਪੈਕਟ ਆਉਂਦਾ ਸੀ, ਹੁਣ ਪੌਪਕੌਰਨ ਦਾ ਆਉਂਦਾ ਜੀ।
ਹੁਣ ਜੀ ਪੌਪਕੌਰਨ ਹੈ, ਪੌਪਕੌਰਨ ਤਾਂ ਹੈ ਹੀ, ਤੇ ਅੰਦਰ ਟਿਕਟ ਵੀ ਹੁਣ 150-200 ਰੁਪਏ ਦੀ ਹੋ ਗਈ ਹੈ।
ਹਾਂਜੀ,
ਇਸ ਕਰਕੇ ਇਹ ਨਾਲ ਇਹ ਬਿਜ਼ਨਸ ਮਤਲਬ ਇਹ ਕੋਸਟ ਵੀ ਵੱਧ ਗਈ ਹੈ, ਤੇ ਸਾਈਮਲਟੇਨੀਅਸਲੀ ਇਹ ਬੜੀ ਅੱਛੀ ਗੱਲ ਹੈ ਕਿ ਬਿਜ਼ਨਸ ਵੀ ਬਹੁਤ ਵੱਧ ਗਿਆ। ਪਹਿਲੇ ਅਸੀਂ 6 ਪ੍ਰਿੰਟ ਲਾਉਂਦੇ ਹੁੰਦੇ ਸੀਗੇ ਪੰਜਾਬੀ ਦੇ
ਜੀ,
6-7 ਲਾ ਦਿੰਦੇ ਸੀ, ਤੇ ਉਹਦੇ ਵਿੱਚ ਸਾਨੂੰ 25 ਹਫ਼ਤਿਆਂ 'ਚ ਜਾ ਕੇ ਸਾਡੇ ਪੈਸੇ ਪੂਰੇ ਹੁੰਦੇ ਸੀ। ਅੱਜ ਅਸੀਂ ਲਾਉਂਦੇ ਹਾਂ ਪੰਜਾਬ ਦੇ ਵਿੱਚ 70-80 ਪ੍ਰਿੰਟ ਲਾਉਂਦੇ ਹਾਂ, ਮਤਲਬ ਮਿਨੀਮਮ, ਤੇ 70-80 ਥੀਏਟਰਾਂ 'ਚ ਪਿਕਚਰ ਰਿਲੀਜ਼ ਹੁੰਦੀ ਹੈ, ਤਾਂ ਸਾਡੇ ਪਹਿਲੇ ਹਫ਼ਤੇ ਵਿੱਚ ਹੀ ਅਗਰ ਪਿਕਚਰ ਨੂੰ ਥੋੜੀ ਜਿਹੀ ਓਪਨਿੰਗ ਲੱਗ ਗਈ ਨਾ,
ਵਧੀਆ ਮਿਲ ਜਾਂਦੀ ਹੈ,
ਲੋਕ ਦੇਖਣ ਵਾਸਤੇ ਆ ਗਏ ਵੀ ਚਲੋ ਦੇਖ ਕੇ ਆਓ ਪਹਿਲੇ ਦਿਨ,
ਹਫ਼ਤੇ 'ਚ ਪੂਰਾ ਹੋ ਜਾਂਦਾ ਜੀ ਬਜਟ,
ਮਤਲਬ ਹਫ਼ਤੇ ਦੇ ਅੰਦਰ 4-4 ਕਰੋੜ ਦਾ ਬਿਜ਼ਨਸ ਹੋ ਜਾਂਦਾ
ਜੀ। ਤੇ ਫਿਰ ਉਸ ਤੋਂ ਇਲਾਵਾ ਮਿਊਜ਼ਿਕ ਰਾਈਟਸ, ਟੀਵੀ ਰਾਈਟਸ,
ਨਹੀਂ ਉਹਦੇ ਬਾਅਦ ਮਿਊਜ਼ਿਕ ਰਾਈਟਸ ਹੈ, ਓਵਰਸੀਜ਼ ਰਾਈਟਸ ਹੈ, ਸੈਟੇਲਾਈਟ ਰਾਈਟਸ ਹੈ, ਤੇ ਉਹਦੇ ਇਲਾਵਾ ਫੋਰਨ 'ਚ ਵੀ ਹੋਰ ਆਪਣੇ ਇੰਟਰਨੈਟ ਰਾਈਟਸ, ਹਾਂਜੀ
ਹਾਂਜੀ, ਓਵਰਸੀਜ਼ ਰਾਈਟਸ,
ਕਿਆ ਕਿਆ ਰਾਈਟਸ, ਕਾਫੀ ਰਾਈਟਸ ਉਹਦੇ 'ਚ ਹੈ। ਹੁਣ ਅੱਜ ਕੱਲ੍ਹ ਲਿਸਟ ਦਿੰਦੇ ਨੇ,
ਕਮਾਈ ਤਾਂ ਬਾਹਰੋਂ ਬਾਹਰ ਹੋ ਜਾਂਦੀ ਹੈ ਜੀ, ਇਹ ਤਾਂ ਜੇ
ਨਹੀਂ ਪਿਕਚਰ ਦੇ ਵਿੱਚ, ਮਤਲਬ ਇਹ ਤੁਹਾਨੂੰ ਦੱਸਾਂ ਮੈਂ ਪਿਕਚਰ ਦੇ ਵਿੱਚ, ਜਿਵੇਂ ਹੁਣ ਮੈਂ ਪਤਾ ਕੀ ਕਰ ਰਿਹਾ, ਮੈਂ ਲੋਕਾਂ ਨੂੰ ਯਾਦ ਰੱਖਣਾ ਚਾਹੁੰਦਾ, ਰਖਵਾਉਣਾ ਚਾਹੁੰਦਾ, ਇਸ ਕਰਕੇ ਇਹ ਮਾਤਾ ਦੀ ਪਿਕਚਰ ਬਣਾ ਰਿਹਾ ਮੈਂ।
ਬਿਲਕੁਲ ਜੀ,
ਔਰ ਚਲੋ ਬੁਲਾਵਾ ਆਇਆ ਹੈ, ਵਿਲ ਬੀ ਡੈਫੀਨੇਟਲੀ, ਇੱਕ ਵਾਰੀ ਤਾਂ ਲੋਕੀ ਦੇਖਣ ਆਣਗੇ, ਬਾਕੀ ਮਾਤਾ ਨੇ ਕਿਰਪਾ ਕਰਨੀ ਹੈ, ਵਾਹਿਗੁਰੂ ਨੇ ਆਸ਼ੀਰਵਾਦ।
ਨਹੀਂ ਜੀ, 2-3 ਵਾਰ ਬਾਰ ਬਾਰ ਦੇਖਣ ਆਣਗੇ ਜੀ। ਪਰ ਤੁਸੀਂ ਫਿਰ ਹੁਣ ਹਾਰਬਰ ਬ੍ਰਿਜ ਘੁੰਮ ਲਏ ਹੋ, ਓਪੇਰਾ ਹਾਊਸ ਘੁੰਮ ਲਏ ਹੋ, ਇੱਥੋਂ ਕੁਛ ਲੈ ਕੇ ਵੀ ਜਾ ਰਹੇ ਹੋ ਛਾਬੜਾ ਸਾਹਿਬ?
ਨਹੀਂ ਨਹੀਂ, ਇੱਥੋਂ ਮੈਂ ਪਤਾ ਕੀ ਲੈ ਕੇ ਜਾ ਰਿਹਾ, ਮੈਂ ਇੱਥੇ, ਮੈਂ ਕਹਿੰਦਾ ਵੀ ਕੋਈ ਅਗਰ ਮੈਨੂੰ, ਕਿਉਂਕਿ ਇਹ ਮੇਰੀ ਪਿਕਚਰ ਦੀ ਕਹਾਣੀ ਜਿਹੜੀ ਹੈ ਨਾ, ਉਹ ਇੱਥੋਂ ਆਸਟ੍ਰੇਲੀਆ ਤੋਂ ਸ਼ੁਰੂ,
ਮੇਰਾ ਇਸ਼ਾਰਾ ਉਸੇ ਵੱਲ ਸੀਗਾ ਜੀ, ਸ਼ਾਇਦ ਤੁਸੀਂ ਸਮਝ ਗਏ ਹੋ।
ਹਾਂਜੀ ਹਾਂਜੀ, ਉਹ ਐਸੇ ਪਿਕਚਰ ਦਾ ਜਿਹੜੀ ਕਹਾਣੀ ਹੈ ਨਾ ਉਹ ਆਸਟ੍ਰੇਲੀਆ ਦੀ ਇੱਕ ਬੱਚੀ ਹੈ
ਜੀ ਜੀ
ਮਤਲਬ 22-23 ਸਾਲ ਦੀ ਕੁੜੀ ਹੈ ਇੱਥੋਂ ਦੀ ਪੜ੍ਹੀ ਲਿਖੀ ਹੈ ਅੱਛੀ ਐਜੂਕੇਸ਼ਨ ਲਈ ਹੈ ਉਹਨੇ ਐਂਡ ਅੱਛੀ ਅਵੇਅਰ ਕੁੜੀ ਹੈ ਮਤਲਬ ਜਿਹਨੂੰ ਜਿਹਨੂੰ ਸਭ ਕੁਝ ਪਤਾ ਹੈ ਜ਼ਿੰਦਗੀ ਦਾ ਤੇ ਉਹਨੂੰ ਮਾਤਾ ਦੀ ਲਗਨ ਲੱਗ ਜਾਂਦੀ ਹੈ ਇੱਥੋਂ ਅਸੀਂ ਹੈਲੀਕਾਪਟਰ ਤੇ ਸ਼ਾਟ ਲਵਾਂਗੇ ਸਾਰੀ ਸਿਡਨੀ ਦੇ ਤੇ ਇੱਥੋਂ ਆਉਂਦਾ ਆਉਂਦਾ ਮੰਦਿਰ ਤੇ ਸ਼ਾਟ ਜਾਏਗਾ ਉਹ ਕੁੜੀ ਤੇ ਜਾਏਗਾ ਕੁੜੀ ਗਾਣਾ
ਗਾ ਹੀਰੋਇਨ ਦੀ ਤਲਾਸ਼ ਹਲੇ ਵੀ ਚੱਲ ਰਹੀ ਹੈ ਜੀ ਤੁਹਾਡੀ
ਤੇ ਹੀਰੋਇਨ ਦੀ ਤਲਾਸ਼ ਚੱਲ ਰਹੀ ਹੈ ਕਿਉਂਕਿ ਹੀਰੋਇਨ ਮਿਲੀ ਨਹੀਂ ਕਿਉਂਕਿ ਬੜੀ ਇਨੋਸੈਂਟ ਕੁੜੀ ਚਾਹੀਦੀ ਹੈ ਐਂਡ ਗੁੱਡ ਐਕਟਰੈਸ ਚਾਹੀਦੀ ਹੈ
ਚਲੋ
ਆਹ ਗੱਲ ਹੈ ਤੇ ਇਹਦੇ ਬਾਅਦ ਕਹਾਣੀ ਸ਼ੁਰੂ ਹੁੰਦੀ ਹੈ ਫਿਰ ਇੱਥੇ ਆ ਕੇ ਖਤਮ ਹੁੰਦੀ ਹੈ
ਠੀਕ ਹੈ
ਹਾਂਜੀ ਹਾਂਜੀ
ਤੇ ਬਹੁਤ ਵਧੀਆ ਲੱਗਿਆ ਜੀ ਤੁਹਾਡੇ ਨਾਲ ਗੱਲਾਂ ਕਰਕੇ ਫਿਲਹਾਲ ਸਮਾਂ ਬਹੁਤ ਥੋੜ੍ਹਾ ਚਾਵੜਾ ਸਾਹਿਬ ਪਰ ਉਮੀਦ ਹੈ ਜੀ ਤੇ ਦੁਆ ਵੀ ਹੈ ਜੀ ਤੇ ਤੁਹਾਡੀ ਇਹ ਜਿਹੜੀ ਪੰਜਾਬੀ ਫਿਲਮ ਹੈ ਤੁਸੀਂ ਸਿਡਨੀ ਤੋਂ ਸ਼ੁਰੂ ਕਰਨ ਜਾ ਰਹੇ ਹੋ ਆਸਟ੍ਰੇਲੀਆ ਤੋਂ ਸ਼ੁਰੂ ਕਰਨ ਜਾ ਰਹੇ ਹੋ ਤੇ ਕਾਮਯਾਬ ਹੋਵੇ ਜੀ ਤੇ ਬਹੁਤ ਸ਼ੁਕਰੀਆ ਛਾਬੜਾ ਸਾਹਿਬ ਐਸ ਬੀ ਐਸ ਪੰਜਾਬੀ ਰੇਡੀਓ ਨੂੰ ਸਮਾਂ ਦੇਣ ਦੇ ਲਈ
ਮੈਂ ਤੁਹਾਡਾ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਐਸ ਬੀ ਐਸ ਰੇਡੀਓ ਪੰਜਾਬੀ ਰੇਡੀਓ ਨੂੰ ਵਾਲਿਆਂ ਨੂੰ ਔਰ ਉਹਨਾਂ ਦੇ ਸਰੋਤਿਆਂ ਨੂੰ ਸੁਣਨ ਵਾਲਿਆਂ ਨੂੰ
ਬਹੁਤ ਸ਼ੁਕਰੀਆ
ਔਰ ਗੌਤਮ ਕਪਿਲ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਯੂ ਬੀਨ ਸੋ ਨਾਈਸ ਸ਼ੋ ਸੋ ਗੁੱਡ ਐਂਡ ਇੰਟਰਵਿਊ ਆਈ ਵਾਜ਼ ਫੀਲਿੰਗ ਚਾਰਜ ਬਾਈ ਟਾਕਿੰਗ ਟੂ ਯੂ ਬਾਕੀ ਲੋਕਾਂ ਨੂੰ ਮੇਰੀ ਤਰਫੋਂ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਨਮਸਤੇ ਆਦਾਬ ਔਰ ਸ਼ਬਾ ਖੈਰ